ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ, ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨ ਆਵਹਿ ਪਤ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਮੈ ਆਪ ਕੋ, ਪਰ ਕੋ ਨਿਮੈ ਨ ਕੋਏ। ਧਰਤਾ ਰਾਜੂ ਤੋਲੀਐ, ਨਿਮੈ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਮੈ, ਜੋ ਹੰਤਾ ਮਿਰਗਾ ਹੈ। ਸੀਸ ਨਿਵਾਇ ਕਿਆ ਥੀਐ, ਜਾ ਹਿਰਦੈ ਕੁਸੁਧੇ ਜਾਹੇ। ਅਪਰਾਧੀ ਦੂਣਾ ਨਿਮੈ, ਜੋ ਹੰਤਾ ਮਿਰਗਾ ਹੈ। ਸੀਸ ਨਿਵਾਇ ਕਿਆ ਥੀਐ, ਜਾ ਹਿਰਦੈ ਕੁਸੁਧੇ ਜਾਹੇ। ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਤਾਂ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਸਰਵਣ ਕਰ ਰਹੇ ਹੋ। ਇਹ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ। ਪਹਿਲੇ ਨੌ ਸਲੋਕ ਤੇ ਨੌ ਪੌੜੀਆਂ ਪਾਕ ਪਟਨ ਵਿਖੇ ਸ਼ੇਖ ਬ੍ਰਹਮ ਦੇ ਪ੍ਰਥਾਏ ਉਚਾਰਨ ਕੀਤੀਆਂ। 15 ਸਲੋਕ ਲਾਹੌਰ ਦੁਨੀ ਚੰਦ ਦੇ ਪ੍ਰਥਾਏ ਸਤਿਗੁਰੂ ਨੇ ਉਚਾਰਨ ਕੀਤੇ, ਪਰ ਕੁਝ ਕੁਝ ਸਲੋਕ ਉਹ ਵੀ ਹਨ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਹੋਰ ਸਮੇਂ 'ਤੇ ਵੀ ਉਚਾਰਨ ਕੀਤੇ, ਜਿਵੇਂ ਕਿ ਇਹ 14ਵਾਂ ਸ਼ਲੋਕ ਹੈ। ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਲੰਬੇ ਨਗਰ ਵਿੱਚ ਗਏ ਔਰ ਉੱਥੇ ਇੱਕ ਬਹੁਤ ਵੱਡਾ ਵੈਸ਼ਨਵ ਸਾਧੂ ਰਹਿੰਦਾ ਸੀ, ਜਿਸਦਾ ਨਾਮ ਲੋਕਾਂ ਦੇ ਵਿੱਚ ਸੱਜਣ ਕਰਕੇ ਪ੍ਰਸਿੱਧ ਸੀ। ਉੱਤੋਂ ਤਾਂ ਇਹ ਬੜਾ ਧਾਰਮਿਕ ਸੀ, ਪਰ ਅੰਦਰ ਇਹਦੇ ਬਹੁਤ ਵੱਡਾ ਪਾਪ ਲੁਕਿਆ ਹੋਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਲੰਬੇ ਨਗਰ ਵਿੱਚ ਗਏ, ਉਸ ਵੇਲੇ ਸਤਿਗੁਰੂ ਮਹਾਰਾਜ ਦੇ ਨਾਲ ਭਾਈ ਮਰਦਾਨੇ ਦਾ ਪੁੱਤਰ ਸ਼ਹਿਜ਼ਾਦਾ ਕੀਰਤਨ ਕਰਦਾ ਸੀ। ਉਹਨੇ ਗੁਰੂ ਮਹਾਰਾਜ ਤੋਂ ਆਗਿਆ ਮੰਗੀ, ਸੱਚੇ ਪਾਤਸ਼ਾਹ ਮੈਂ ਕਿਧਰੇ ਜਾ ਕੇ ਲੰਗਰ ਪਾਣੀ ਛਕਿਆ ਵਾਂ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਥੇ ਇੱਕ ਸੱਜਣ ਦਾ ਡੇਰਾ ਵੀ ਹੈ, ਜਿਸਨੇ ਇੱਕ ਧਰਮਸ਼ਾਲ ਵੀ ਬਣਾਈ ਹੋਈ ਹੈ, ਧਰਮ ਅਸਥਾਨ ਵੀ ਬਣਾਇਆ ਹੋਇਆ ਹੈ, ਲੰਗਰ ਵੀ ਚਲਾਉਂਦਾ ਹੈ। ਤੂੰ ਉੱਥੇ ਜਾ ਕੇ ਲੰਗਰ ਪਾਣੀ ਛਕ ਸਕਦਾ ਹੈ। ਜਦੋਂ ਸ਼ਹਿਜ਼ਾਦਾ ਸੱਜਣ ਠੱਗ ਦੇ ਡੇਰੇ ਗਿਆ, ਉਹਨਾਂ ਨੇ ਵੇਖਿਆ ਇਹ ਆਦਮੀ ਕੋਈ ਨਵਾਂ ਆਇਆ ਹੈ, ਉਸਦੇ ਕੱਪੜੇ ਬੜੇ ਕੀਮਤੀ ਪਾਏ ਹੋਏ ਸਨ। ਇਹਨਾਂ ਨੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਇਹ ਕੋਈ ਅਮੀਰ ਆਦਮੀ ਹੋਵੇਗਾ। ਸੱਜਣ ਠੱਗ ਨੇ ਆਪਣੇ ਚੇਲਿਆਂ ਨੂੰ ਆਖਿਆ ਇਹ ਕੋਈ ਖਾਸ ਮਹਿਮਾਨ ਆਇਆ ਹੈ, ਚੰਗੀ ਸਾਮੀ ਜਾਪਦੀ ਹੈ, ਤੁਸੀਂ ਇਹਨੂੰ ਅੰਦਰ ਲੈ ਜਾਓ ਔਰ ਉੱਥੇ ਜਾ ਕੇ ਚੰਗੀ ਤਰ੍ਹਾਂ ਸੇਵਾ ਕਰੋ। ਔਰ ਉਹਦੇ ਇਸ਼ਾਰੇ ਨੂੰ ਸਮਝ ਕੇ ਸੱਜਣ ਠੱਗ ਦੇ ਚੇਲੇ ਉਸਨੂੰ ਨਾਲ ਲੈ ਗਏ, ਕੁਝ ਮਾੜਾ ਮੋਟਾ ਚਾਹ ਪਾਣੀ ਛਕਾਇਆ। ਉਸ ਤੋਂ ਬਾਅਦ ਹੇਠਾਂ ਇੱਕ ਭੋਰਾ ਬਣਾਇਆ ਹੋਇਆ ਸੀ, ਉਸ ਭੋਰੇ ਵਿੱਚ ਉਸਨੂੰ ਲੈ ਗਏ, ਕੱਪੜੇ ਉਤਾਰ ਦਿੱਤੇ, ਮੁਸ਼ਕਾਂ ਬੰਨ ਲਈਆਂ, ਲੱਗੇ ਇਸ ਨੂੰ ਟਾਰਚਰ ਕਰਨ। ਕਹਿਣ ਲੱਗੇ, ਦੱਸ ਤੇਰੇ ਕੋਲੇ ਕਿੰਨਾ ਧਨ ਹੈ, ਤੇਰੇ ਨਾਲ ਦੇ ਸਾਥੀਆਂ ਕੋਲ ਕਿੰਨੀ ਕੁ ਮਾਇਆ ਹੈ, ਉਹ ਕਿੱਥੇ ਮਾਇਆ ਰੱਖੀ ਹੋਈ ਹੈ, ਇਹਦਾ ਸਾਨੂੰ ਸਾਰਾ ਭੇਤ ਦੱਸ। ਸ਼ਹਿਜ਼ਾਦਾ ਕਹਿਣ ਲੱਗਾ, ਮੈਂ ਤੇ ਗੁਰੂ ਨਾਨਕ ਦਾ ਕੀਰਤਨੀਆ ਹਾਂ, ਮੇਰੇ ਕੋਲੇ ਤਾਂ ਕੁਝ ਵੀ ਨਹੀਂ, ਸਿਰਫ ਤਨ ਦੇ ਕੱਪੜੇ ਹਨ, ਇਸ ਤੋਂ ਸਿਵਾਏ ਮੇਰੇ ਕੋਲ ਕੁਝ ਵੀ ਨਹੀਂ। ਪਹਿਲਾਂ ਮੇਰਾ ਪਿਤਾ ਭਾਈ ਮਰਦਾਨਾ ਕੀਰਤਨ ਦੀ ਸੇਵਾ ਕਰਦਾ ਸੀ ਤੇ ਹੁਣ ਮੈਂ ਕਰਦਾ ਹਾਂ। ਇਹ ਕਹਿਣ ਲੱਗੇ, ਤੂੰ ਝੂਠ ਬੋਲਦੇ, ਇਸ ਲਈ ਤੇਰੇ ਕੋਲੇ ਮਾਇਆ ਬਹੁਤ ਹੈ, ਤੂੰ ਸੱਚ ਦੱਸੇਗਾ ਤਾਂ ਹੀ ਤੇਰੀ ਜਾਨ ਛੁੱਟ ਸਕਦੀ ਹੈ, ਵਰਨਾ ਇੱਥੇ ਤੇਰੇ ਵਰਗੇ ਕਈ ਅਸੀਂ ਖਪਾਏ ਨੇ ਤੇ ਤੂੰ ਵੀ ਉਹਨਾਂ ਦੇ ਨਾਲ ਹੀ ਖਤਮ ਹੋ ਜਾਵੇਂਗਾ। ਜਦੋਂ ਇਹ ਗੱਲ ਆਖੀ ਭਾਈ ਮਰਦਾਨਾ ਭਾਈ ਸ਼ਹਿਜ਼ਾਦਾ ਬਹੁਤ ਡਰਿਆ, ਬਹੁਤ ਘਬਰਾਇਆ, ਲੱਗਾ ਸਤਿਗੁਰੂ ਨੂੰ ਯਾਦ ਕਰਨ, ਹੇ ਸਤਿਗੁਰੂ ਮੈਂ ਕਿੱਥੇ ਇਹਨਾਂ ਚੋਰਾਂ ਡਾਕੂਆਂ ਦੇ ਟਹੇ ਚੜ ਗਿਆ ਹਾਂ, ਤੁਸੀਂ ਕਿਰਪਾ ਕਰੋ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੁਸੀਂ ਆ ਕੇ ਮੈਨੂੰ ਇਹਨਾਂ ਜਮਾਂ ਤੋਂ ਛਡਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸੇ ਵੇਲੇ ਸੱਜਣ ਠੱਗ ਦੇ ਕੋਲ ਆ ਗਏ ਤੇ ਆ ਕੇ ਕਹਿਣ ਲੱਗੇ, ਉਹ ਸੱਜਣਾ ਸਾਡਾ ਇੱਕ ਸੇਵਾਦਾਰ ਇੱਥੇ ਆਇਆ ਸੀ, ਮੁੜ ਕੇ ਨਹੀਂ ਗਿਆ। ਅੱਗੋਂ ਕਹਿਣ ਲੱਗਾ, ਇੱਥੇ ਕੋਈ ਸੇਵਾਦਾਰ ਨਹੀਂ ਆਇਆ, ਮੈਨੂੰ ਕਿਸੇ ਬਾਰੇ ਕੁਝ ਵੀ ਪਤਾ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖ ਤੋਂ ਧਰਮ ਦਾ ਬੁਰਕਾ ਪਾਇਆ ਹੋਇਆ, ਸੰਤ ਬਣਿਆ ਹੋਇਆ, ਲੋਕਾਂ ਤੋਂ ਮੱਥੇ ਵੀ ਟਿਕਾਉਣਾ, ਪਰ ਤੈਨੂੰ ਝੂਠ ਨਹੀਂ ਬੋਲਣਾ ਚਾਹੀਦਾ, ਤੂੰ ਸੱਚ ਦੱਸ ਤੇਰੇ ਕੋਲੇ ਸਾਡਾ ਸੇਵਾਦਾਰ ਆਇਆ ਕਿ ਨਹੀਂ ਆਇਆ। ਕਹਿੰਦਾ ਨਹੀਂ ਆਇਆ, ਕਿਉਂਕਿ ਇਹਨੂੰ ਸਤਿਗੁਰੂ ਮਹਾਰਾਜ ਤੇ ਭਰੋਸਾ ਨਹੀਂ ਸੀ ਵੀ ਸਤਿਗੁਰੂ ਅੰਤਰਜਾਮੀ ਹਨ। ਜਦੋਂ ਤੀਜੀ ਵਾਰੀ ਵੀ ਇਸਨੇ ਆਖਿਆ ਇੱਥੇ ਕੋਈ ਸੇਵਾਦਾਰ ਨਹੀਂ ਆਇਆ, ਤਾਂ ਸਤਿਗੁਰੂ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਿਆ, ਉਹ ਸਾਹਮਣੇ ਇੱਕ ਕਮਰਾ ਹੈ, ਤੂੰ ਉੱਥੇ ਅੰਦਰ ਜਾ, ਉੱਥੇ ਇੱਕ ਹੇਠਾਂ ਭੋਰੇ ਨੂੰ ਰਸਤਾ ਜਾਂਦਾ ਹੈ, ਉਸ ਭੋਰੇ ਦੇ ਵਿੱਚ ਸ਼ਹਿਜ਼ਾਦਾ ਇਹਨਾਂ ਨੇ ਨੂੜਿਆ ਹੋਇਆ ਹੈ, ਉਸ ਨੂੰ ਬਾਹਰ ਕੱਢ ਕੇ ਲਿਆ। ਜਦੋਂ ਸਾਰਾ ਕੁਝ ਗੁਰੂ ਮਹਾਰਾਜ ਨੇ ਸੱਚੋ ਸੱਚ ਦੱਸ ਦਿੱਤਾ, ਸੱਜਣ ਠੱਗ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਤੇ ਭਾਈ ਬਾਲੇ ਨੇ ਸ਼ਹਿਜ਼ਾਦੇ ਨੂੰ ਨੰਗੇ ਤੜ ਮੁਸ਼ਕਾਂ ਬੰਨੀਆਂ ਉਸੇ ਤਰ੍ਹਾਂ ਗੁਰੂ ਮਹਾਰਾਜ ਦੇ ਸਾਹਮਣੇ ਲੈ ਆਂਦਾ। ਜਦੋਂ ਹੁਣ ਸ਼ਹਿਜ਼ਾਦਾ ਸਾਹਮਣੇ ਆਇਆ ਤਾਂ ਉਸ ਵੇਲੇ ਸਤਿਗੁਰੂ ਕਹਿਣ ਲੱਗੇ, ਉਹ ਤੂੰ ਆਪਣਾ ਨਾਮ ਤੇ ਸੱਜਣ ਰਖਵਾਇਆ ਤੇ ਕੰਮ ਠੱਗਾਂ ਵਾਲੇ ਕਰਦਾ, ਤੈਨੂੰ ਰਤੀ ਪਰ ਸ਼ਰਮ ਨਹੀਂ ਆਈ ਜੋ ਕੁਝ ਤੂੰ ਕਰ ਰਿਹਾ ਹੈ। ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਪਰਥਾਏ ਇੱਕ ਸ਼ਬਦ ਵੀ ਉਚਾਰਨ ਕੀਤਾ ਹੈ, ਉਜਲ ਕੈਹਾਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਾ ਇਹ ਵੀ ਸ਼ਲੋਕ ਸੱਜਣ ਠੱਗ ਦੇ ਪਰਥਾਈ ਉਚਾਰਨ ਕੀਤਾ। ਲੋ ਇਹਦੀ ਵਿਚਾਰ ਆਪ ਸੰਗਤਾਂ ਸਰਵਣ ਕਰੋ। ਗੁਰੂ ਮਹਾਰਾਜ ਦੇ ਉਪਦੇਸ਼ ਦਾ ਅਸਰ ਇਹ ਹੋਇਆ, ਜਿਹੜਾ ਸੱਜਣ ਠੱਗ ਸੀ ਉਹ ਅਸਲੀ ਸੱਜਣ ਬਣਿਆ ਔਰ ਉਸਨੇ ਪਖੰਡ ਛੱਡ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਲਈ ਸਿੱਖੀ ਧਾਰਨ ਕੀਤੀ ਤੇ ਗੁਰਮਤ ਦਾ ਪ੍ਰਚਾਰਕ ਬਣਿਆ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਸ਼ਨ ਸੀ। ਭੁੱਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਵਡ ਭਾਗੀ ਪਾਇਆ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਠੀਕ ਹੈ, ਉਸ ਵੇਲੇ ਇੱਕ ਸੱਜਣ ਠੱਗ ਸੀ ਜਿਸ ਨੂੰ ਗੁਰੂ ਮਹਾਰਾਜ ਨੇ ਸੱਜਣ ਸੰਤ ਬਣਾ ਦਿੱਤਾ, ਪਰ ਇਸ ਵੇਲੇ ਵੀ ਕਈ ਸੱਜਣ ਠੱਗ ਨੇ, ਉਹਨਾਂ ਨੂੰ ਕੌਣ ਸੰਤ ਬਣਾਵੇਗਾ? ਇਹ ਤੇ ਗੁਰੂ ਨਾਨਕ ਸਾਹਿਬ ਹੀ ਕੋਈ ਮਿਹਰ ਕਰਨ ਤਾਂ ਤੇ ਕੁਛ ਭਲਾ ਹੋ ਸਕਦਾ ਹੈ। ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਹੀ ਲੋਕਾਂ ਦੇ ਨਾਲ ਠੱਗੀਆਂ ਮਾਰੀ ਜਾਂਦੇ ਨੇ, ਗੁਰੂ ਨਾਨਕ ਸਾਹਿਬ ਦੇ ਨਾਂ ਤੇ ਆਪਣੇ ਅਸਥਾਨ ਬਣਾਉਂਦੇ ਨੇ ਤੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਹਨ, ਕਈ ਵਾਰੀ ਲੋਕਾਂ ਦੀਆਂ ਜਾਨਾਂ ਨਾਲ ਵੀ ਖੇਡਦੇ ਨੇ। ਉਹ ਵੀ ਸੱਜਣ ਠੱਗ ਅੱਜ ਕੱਲ੍ਹ ਮੌਜੂਦ ਨੇ। ਚਲੋ ਸਤਿਗੁਰੂ ਸਾਰਿਆਂ ਨੂੰ ਸਮਤ ਬਖਸ਼ੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪਹਿਲਾ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 14ਵੇਂ ਸ਼ਲੋਕ ਦੇ ਵਿੱਚ ਪਖੰਡ ਦਾ ਖੰਡਨ ਕਰਦੇ ਹਨ। ਸਿਮਲ ਰੁੱਖ ਸਰਾਇਰਾ, ਸਿਮਲ ਦਾ ਇੱਕ ਦਰਖਤ ਹੁੰਦਾ ਹੈ, ਸਰਾਇਰਾ ਦਾ ਅਰਥ ਹੈ ਉਹ ਤੀਰ ਵਾਂਗੂ ਬਿਲਕੁਲ ਸਿੱਧਾ ਹੁੰਦਾ ਹੈ। ਸਿਮਲ ਦਾ ਰੁੱਖ ਸਿੱਧਾ ਹੁੰਦਾ ਹੈ, ਅਤ ਦੀਰਗ ਤੇ ਬਹੁਤ ਲੰਬਾ ਵੀ ਹੁੰਦਾ, ਅਤ ਮੁੱਚ ਤੇ ਉਹਦਾ ਤਣਾ ਵੀ ਬਹੁਤ ਮੋਟਾ ਹੁੰਦਾ। ਸਿਮਲ ਦੇ ਰੁੱਖ ਯੂਪੀ ਦੇ ਇਲਾਕੇ ਵਿੱਚ ਕਾਫੀ ਦੇਖਣ ਨੂੰ ਮਿਲਦੇ ਨੇ ਤੇ ਆਮ ਦਰਖਤਾਂ ਨਾਲੋਂ ਉਹ ਵਧੇਰੇ ਉੱਚੇ ਵੀ ਹੁੰਦੇ ਨੇ, ਵਧੇਰੇ ਮੋਟੇ ਵੀ ਹੁੰਦੇ ਨੇ ਤੇ ਵਧੇਰੇ ਫੈਲੇ ਹੋਏ ਵੀ ਨਜ਼ਰ ਆਉਂਦੇ ਨੇ। ਲੋ ਹਜ਼ੂਰ ਕਹਿੰਦੇ ਨੇ ਸਿਮਲ ਦਾ ਰੁੱਖ, ਸਿਮਲ ਦਾ ਦਰਖਤ ਬਹੁਤ ਸਿੱਧਾ ਵੀ ਹੁੰਦਾ ਹੈ ਤੇ ਬਹੁਤ ਲੰਬਾ ਵੀ ਹੁੰਦਾ ਹੈ, ਅਤ ਮੁੱਚ ਤੇ ਬਹੁਤ ਮੋਟਾ ਵੀ ਹੁੰਦਾ ਹੈ।
ਓਏ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ।
ਪਰ ਹਜ਼ੂਰ ਕਹਿੰਦੇ ਨੇ ਉਹ ਜਿਹੜੇ ਪੰਛੀ ਨੇ ਜਿਹੜੇ ਉਹ ਸਿੰਬਲ ਦੇ ਕੋਲ ਕਿਸੇ ਫਲ ਦੀ ਇੱਛਾ ਨੂੰ ਲੈ ਕੇ ਆਉਂਦੇ ਨੇ, ਉਹ ਇਹ ਜੇ ਆਵੇਂ ਆਸ ਕਰ, ਉਹ ਜਿਹੜੇ ਪੰਛੀ ਨੇ ਉਹ ਕੋਈ ਨਾ ਕੋਈ ਫਲ ਦੀ ਆਸ ਲੈ ਕੇ ਸਿਮਲ ਰੁੱਖ ਦੇ ਪਾਸ ਆਉਂਦੇ ਨੇ। ਜਾਹੇ ਨਿਰਾਸੇ ਕਿਤ, ਪਰ ਉੱਥੋਂ ਆ ਕੇ ਉਹ ਕਿਤਨੇ ਹੀ ਨਿਰਾਸੇ ਉੱਠ ਕੇ ਚਲੇ ਜਾਂਦੇ ਨੇ। ਕਿਉਂ ਨਿਰਾਸੇ ਚਲੇ ਜਾਂਦੇ ਨੇ, ਉਹਦਾ ਕੀ ਕਾਰਨ ਹੈ? ਵੀ ਸਿਮਲ ਵੀ ਤਾਂ ਇੱਕ ਰੁੱਖ ਹੈ, ਉਹਦੇ ਪਾਸ ਆ ਕੇ ਪੰਛੀ ਨਿਰਾਸ਼ ਹੋ ਕੇ ਕਿਉਂ ਚਲੇ ਜਾਂਦੇ ਨੇ? ਲੋ ਇਹਦਾ ਕਾਰਨ ਸਤਿਗੁਰੂ ਅੱਗੇ ਲਿਖਦੇ ਹਨ।
ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਿਮਲ ਰੁੱਖ ਦੇ ਫਲ ਵੀ ਫਿੱਕੇ ਹੁੰਦੇ ਨੇ ਤੇ ਉਹਦੇ ਫੁੱਲ ਵੀ ਬਕ ਬਕੇ ਬੇਸਵਾਦੇ ਖਾਰੇ ਹੁੰਦੇ ਨੇ। ਕੰਮ ਨਾ ਆਵੇ ਹੈ ਪੱਤ, ਤੇ ਜਿਹੜੇ ਉਹਦੇ ਪੱਤਰੇ ਨੇ ਉਹ ਵੀ ਕਿਸੇ ਕੰਮ ਨਹੀਂ ਆਉਂਦੇ। ਭਾਵ ਪੱਤਰੇ ਵੀ ਉਹ ਕਾਫੀ ਸ਼ਿੱਦੇ ਜਿਹੇ ਹੁੰਦੇ ਨੇ, ਉਹਦੀ ਕੋਈ ਬਹੁਤੀ ਚੰਗੀ ਛਾਂ ਨਹੀਂ ਮਿਲਦੀ ਅਤੇ ਜਿਹੜੇ ਫੁੱਲ ਨੇ ਔਰ ਉਹ ਵੀ ਰੰਗ ਤਾਂ ਬੜਾ ਲਾਲ ਸੂਹਾ ਹੁੰਦਾ ਪਰ ਉਹਨਾਂ ਵਿੱਚ ਕੋਈ ਸੁਗੰਧ ਹੀ ਨਹੀਂ ਹੁੰਦੀ, ਕੋਈ ਰਸ ਨਹੀਂ ਹੁੰਦਾ ਅਤੇ ਫਲ ਦੇਖਣ ਨੂੰ ਤਾਂ ਬਹੁਤ ਦੂਰੋਂ ਵੱਡੇ ਵੱਡੇ ਦਿਸਦੇ ਨੇ ਪਰ ਉਹਨਾਂ ਦੇ ਵਿੱਚ ਕੋਈ ਸਵਾਦ, ਕੋਈ ਰਸ ਅਤੇ ਕੋਈ ਉਹਦੇ ਵਿੱਚ ਤੰਤ ਨਹੀਂ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨੇ ਵੀ ਪੰਛੀ ਕਿਸੇ ਫਲ ਦੀ ਆਸ ਨੂੰ ਲੈ ਕੇ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਉੱਥੋਂ ਨਿਰਾਸ਼ ਹੀ ਜਾਣਾ ਪੈਂਦਾ। ਲਓ ਉਹਦੇ ਮੁਕਾਬਲੇ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਉਹ ਮਲਿਆਂ ਦੀ ਇੱਕ ਬੇਰੀ ਹੁੰਦੀ ਹੈ। ਪੁਰਾਣੇ ਸਮੇਂ ਦੇ ਵਿੱਚ ਟਿੱਬਿਆਂ ਦੇ ਵਿੱਚ ਇੱਕ ਛੋਟੇ ਛੋਟੇ ਬੇਰੀਆਂ ਦੇ ਝਾੜ ਹੁੰਦੇ ਸਨ ਜਿਨ੍ਹਾਂ ਨੂੰ ਮਲਿਆਂ ਵਾਲੀ ਬੇਰੀ ਕਹਿੰਦੇ ਸਨ ਅਤੇ ਉਹਨਾਂ ਨੂੰ ਬਹੁਤ ਛੋਟੇ ਛੋਟੇ ਮਿੱਠੇ ਬੇਰ ਲੱਗਦੇ ਸਨ ਅਤੇ ਲੋਕ ਬੜੇ ਖੁਸ਼ ਹੋ ਕੇ ਉਹਨਾਂ ਨੂੰ ਖਾਂਦੇ ਸਨ। ਲੋਹਾ ਦੂਰ ਕਹਿੰਦੇ ਨੇ ਸਿਮਲ ਦਾ ਦਰਖਤ ਭਾਵੇਂ ਕਿੰਨਾ ਵੀ ਵੱਡਾ ਹੁੰਦਾ ਹੈ, ਕਿੰਨਾ ਵੀ ਉੱਚਾ ਹੁੰਦਾ ਹੈ, ਕਿੰਨਾ ਵੀ ਮੋਟਾ ਹੁੰਦਾ ਹੈ, ਕਿੰਨਾ ਵੀ ਫੈਲਾਓ ਵਾਲਾ ਹੁੰਦਾ ਹੈ, ਪਰ ਉਹਦੇ ਕੋਲੇ ਪੰਛੀ ਆ ਕੇ ਨਿਰਾਸ਼ ਹੋ ਕੇ ਮੁੜਦੇ ਨੇ ਕਿਉਂ ਉਸਦੇ ਫਲ ਵੀ ਅਤੇ ਫੁੱਲ ਵੀ ਅਤੇ ਪੱਤਰੇ ਵੀ ਨਿਕੰਮੇ ਹੁੰਦੇ ਨੇ। ਪਰ ਉਹਦੇ ਮੁਕਾਬਲੇ ਤੇ ਸਤਿਗੁਰੂ ਮਹਾਰਾਜ ਉਸ ਮਲਿਆਂ ਦੀ ਬੇਰੀ ਦੀ ਤਾਰੀਫ ਕਰਦੇ ਹਨ।
ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ।
ਲੋ ਹਜ਼ੂਰ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ, ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਸਿਮਲ ਦੇ ਰੁੱਖ ਨਾਲੋਂ ਵੀ ਜਿਹੜੀ ਮਿੱਠੇ ਬੇਰਾਂ ਵਾਲੀ ਤੇ ਬਹੁਤ ਨੀਵੀਂ ਮਲਿਆਂ ਦੀ ਬੇਰੀ ਚੰਗੀ ਹੈ। ਕਿਉਂ? ਗੁਣ ਚੰਗਿਆਈਆਂ ਤਤ, ਉਹਦੇ ਵਿੱਚ ਗੁਣ ਤੇ ਚੰਗਿਆਈਆਂ ਦਾ ਤੱਤ ਸਾਰ ਤੇ ਹੁੰਦਾ ਨਾ। ਇਹਦਾ ਮਤਲਬ ਇਹ ਹੈ ਮਲਿਆਂ ਦੀ ਬੇਰੀ ਭਾਵੇਂ ਇੰਨੀ ਵੱਡੀ ਨਹੀਂ ਹੁੰਦੀ ਪਰ ਕਮ ਸੇ ਕਮ ਉਹਨੂੰ ਮਿੱਠੇ ਬੇਰ ਤਾਂ ਲੱਗਦੇ ਨੇ। ਜੇ ਕੋਈ ਰਾਹੀ ਪਾਂਧੀ ਉਸ ਬੇਰੀ ਦੇ ਕੋਲ ਜਾਂਦਾ ਹੈ ਉਹਨੂੰ ਮਿੱਠੇ ਬੇਰ ਤਾਂ ਖਾਣ ਨੂੰ ਮਿਲਦੇ ਨੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਸਿਮਲ ਦੇ ਰੁੱਖ ਵਾਂਗੂ ਜਿਹੜੇ ਪਖੰਡੀ ਨੇ ਉਹ ਆਪਣਾ ਬਹੁਤ ਸਾਰਾ ਪਖੰਡ ਪਸਾਰਦੇ ਨੇ। ਉਹਨਾਂ ਦੇ ਸਰੀਰ ਦੇ ਕੱਦ ਕਾਠ ਵੀ ਬੜੇ ਲੰਬੇ ਚੌੜੇ ਡਾਢੇ ਮੋਟੇ ਹੁੰਦੇ ਨੇ ਤੇ ਫਿਰ ਉਹਨਾਂ ਦੇ ਚੋਲੇ ਵੀ ਬਹੁਤ ਲੰਬੇ ਲੰਬੇ ਪਾਏ ਹੁੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਉਹਨਾਂ ਦੇ ਫਲ ਨੇ ਭਾਵ ਜਿਹੜੇ ਗਿਆਨ ਦੇ ਬਚਨ ਨੇ ਉਹ ਵੀ ਉਹਨਾਂ ਦੇ ਫਿੱਕੇ ਹੁੰਦੇ ਨੇ ਤੇ ਜਿਹੜੇ ਉਹਨਾਂ ਨੂੰ ਕੋਈ ਸਕਾਮ ਕਰਮਾਂ ਦੇ ਫੁੱਲ ਲੱਗਦੇ ਨੇ ਉਹ ਵੀ ਬਕ ਬਕੇ ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਪੱਤਰੇ ਨੇ ਦਿਖਾਵੇ ਦੇ ਗੁਣ ਨੇ ਉਹ ਵੀ ਸਾਰੇ ਨਿਕੰਮੇ ਹੁੰਦੇ ਨੇ, ਕਿਸੇ ਕੰਮ ਨਹੀਂ ਆਉਣ ਵਾਲੇ। ਇਸੇ ਲਈ ਜਿੰਨੇ ਵੀ ਜਗਿਆਸੂ ਪੰਛੀਆਂ ਵਾਂਗੂ ਜਾਂ ਤੋਤਿਆਂ ਵਾਂਗੂ ਜਿਹੜੇ ਵੀ ਪੰਛੀ ਆਉਂਦੇ ਨੇ ਔਰ ਉਹ ਉੱਥੋਂ ਨਿਰਾਸ਼ੇ ਹੋ ਕੇ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਪਖੰਡੀਆਂ ਦੇ ਕੋਲ ਨਾ ਤੇ ਕੋਈ ਮੁਕਤੀ ਦੇਣ ਵਾਲੇ ਅਮਲੀ ਰੂਪ ਦੇ ਵਿੱਚ ਬਚਨ ਹੁੰਦੇ ਨੇ ਤੇ ਨਾ ਹੀ ਉਹਨਾਂ ਦੇ ਕੋਲੇ ਕੋਈ ਹੋਰ ਸ਼ੁਭ ਗੁਣ ਹੁੰਦੇ ਨੇ, ਨਾ ਹੀ ਚੰਗੇ ਹੋਰ ਸਾਧਨ ਹੁੰਦੇ ਨੇ ਜਿਨ੍ਹਾਂ ਦੇ ਨਾਲ ਉਹ ਜਗਿਆਸੂ ਦੀ ਤਸੱਲੀ ਕਰਵਾ ਸਕਣ। ਉਹਨਾਂ ਦੇ ਮੁਕਾਬਲੇ ਤੇ ਸਤਿਗੁਰੂ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ, ਵੀ ਜਿਹੜੇ ਕਿਸੇ ਨੀਵੀਂ ਜਾਤ ਵਿੱਚ ਪੈਦਾ ਹੋਏ ਜਿਹੜੇ ਮਹਾਂਪੁਰਖ ਨੇ ਉਸ ਪਖੰਡੀ ਦੇ ਨਾਲੋਂ ਉਹਦੇ ਠਾਠ ਬਾਠ ਨਾਲੋਂ ਜਿਹੜਾ ਕੋਈ ਨਿਮਰਤਾ ਵਿੱਚ ਰਹਿਣ ਵਾਲਾ ਗਰੀਬ ਸਾਧੂ ਵੀ ਚੰਗਾ ਹੈ, ਜਿਹਦੇ ਮਨ ਦੇ ਵਿੱਚ ਹਲੀਮੀ ਹੈ, ਜਿਹਦੀ ਜ਼ੁਬਾਨ ਦੇ ਵਿੱਚ ਮਿਠਾਸ ਹੈ, ਕਿਉਂਕਿ ਗੁਣ ਚੰਗਿਆਈਆਂ ਤੱਤ, ਚੰਗੇ ਗੁਣ ਤੇ ਚੰਗਿਆਈਆਂ ਦਾ ਤੱਤ ਨਿਚੋੜ ਇਹੀ ਹੈ ਵੀ ਬੰਦੇ ਦੇ ਮਨ ਦੇ ਵਿੱਚ ਹਲੀਮੀ ਹੋਵੇ ਤੇ ਨਾਲ ਉਹਦੀ ਜ਼ੁਬਾਨ ਸ਼ੀਰੀ ਹੋਵੇ। ਮਿੱਠਾ ਅਰਥ ਬੋਲੀ ਚ ਮਿਠਾਸ ਹੋਵੇ ਤੇ ਮਨ ਦੇ ਵਿੱਚ ਹਲੀਮੀ ਹੋਵੇ, ਇਹ ਸਾਰੇ ਗੁਣ ਤੇ ਚੰਗਿਆਈਆਂ ਦਾ ਨਿਚੋੜ ਦੱਸਿਆ ਜਾਂਦਾ ਹੈ।
ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਮਰਤਾ ਦੀ ਜਦੋਂ ਤਾਰੀਫ ਕੀਤੀ ਤੇ ਸਤਿਗੁਰੂ ਦੇ ਪਾਸ ਕਿਸੇ ਸੱਜਣ ਨੇ ਸਵਾਲ ਕਰ ਦਿੱਤਾ ਵੀ ਕਹਿਣ ਲੱਗੇ ਕਈ ਮਹਾਰਾਜ ਦੁਨੀਆਂ ਦੇ ਵਿੱਚ ਇਹੋ ਜਿਹੇ ਲੋਕ ਨੇ ਔਰ ਉਹ ਬੜਾ ਝੁਕਦੇ ਨੇ, ਬੜੇ ਪ੍ਰੇਮ ਨਾਲ ਮੱਥਾ ਟੇਕਦੇ ਨੇ। ਤਾਂ ਸਤਿਗੁਰੂ ਕਹਿੰਦੇ ਨੇ ਸਭ ਕੋ ਨਿਵੈ ਆਪ ਕੋ, ਜਿੰਨੇ ਵੀ ਦੁਨੀਆਂ ਦੇ ਲੋਕ ਨੇ ਉਹ ਆਪਣੇ ਸਵਾਰਥ ਲਈ ਨਿਭਦੇ ਨੇ, ਕੋਈ ਨਾ ਕੋਈ ਉਹਨਾਂ ਦਾ ਪ੍ਰਯੋਜਨ ਹੁੰਦਾ ਹੈ ਨਿਵਣ ਦਾ। ਸਭ ਕੋ ਨਿਵੈ ਆਪ ਕੋ, ਜਿੰਨੇ ਦੁਨੀਆਂ ਦੇ ਲੋਕ ਨੇ ਉਹ ਆਪਣੇ ਮਤਲਬ ਲਈ ਝੁਕਦੇ ਨੇ, ਮਤਲਬ ਲਈ ਸਲਾਮਾਂ ਕਰਦੇ ਨੇ, ਪਰ ਕੋ ਨਿਵੈ ਨਾ ਕੋਈ, ਬਈ ਪਰਾਏ ਦੀ ਖਾਤਰ, ਕਿਸੇ ਦੀ ਖਾਤਰ ਕੋਈ ਨਹੀਂ ਝੁਕਦਾ, ਭਾਵ ਆਪਣੇ ਸਵਾਰਥ ਨੂੰ ਤਾਂ ਲੀਲੜੀਆਂ ਕੱਢਦੇ ਨੇ, ਨਿਮਰਤਾ ਦਿਖਾਉਂਦੇ ਨੇ, ਪਰ ਜਦੋਂ ਕਿਧਰੇ ਦੇਣ ਦੀ ਗੱਲ ਆਉਂਦੀ ਹੈ ਤੇ ਉਸੇ ਵੇਲੇ ਉਹਨਾਂ ਦਾ ਰੁੱਖ ਬਦਲ ਜਾਂਦਾ ਹੈ। ਇਸ ਲਈ ਸਾਰੇ ਆਪਣੇ ਮਤਲਬ ਨੂੰ ਝੁਕਦੇ ਨੇ ਤੇ ਪਰਾਏ ਦੀ ਖਾਤਰ ਜਾਂ ਕਿਸੇ ਦੇ ਅਦਬ ਸਤਕਾਰ ਦੀ ਖਾਤਰ ਕੋਈ ਕਿਸੇ ਅੱਗੇ ਨਹੀਂ ਝੁਕਦਾ।
ਧਰਤਾ ਰਾਜੂ ਤੋਲੀਆ ਨਿਵੇਂ ਸੁਗੌਰਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰ ਪਾਈ ਨਿਮਰਤਾ ਫੇਰ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਣ ਹੈ। ਤੁਸੀਂ ਕਿਸੇ ਤਰਾਜੂ ਤੇ ਧਰ ਕੇ ਜੀਵਨ ਨੂੰ ਤੋਲ ਕੇ ਦੇਖੋ, ਨਿਵੈ ਸੋ ਗੌਰਾ ਹੋਏ, ਜਿਹੜਾ ਪਲੜਾ ਝੁਕਦਾ ਹੈ ਔਰ ਉਹੀ ਗੌਰਾ ਹੋਏ ਭਾਰੀ ਹੁੰਦਾ ਹੈ, ਭਾਰੀ ਗਿਣਿਆ ਜਾਂਦਾ ਹੈ। ਜਿਵੇਂ ਆਪਾਂ ਕੋਈ ਤਰਾਜੂ ਵਿੱਚ ਪਾ ਕੇ, ਤੱਕੜੀ ਵਿੱਚ ਪਾ ਕੇ ਜਾਂ ਕੰਡੇ ਵਿੱਚ ਪਾ ਕੇ ਕੋਈ ਚੀਜ਼ ਤੋਲੀਏ ਤੇ ਜਿਹੜਾ ਪਾਸਾ ਝੁਕ ਜਾਵੇ ਤੇ ਉਹਨੂੰ ਮਹਾਨ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਦੋਂ ਕਿਸੇ ਦੇ ਜੀਵਨ ਨੂੰ ਸ਼ਾਸਤਰ ਪ੍ਰਮਾਣ ਦੀ ਕਸਵੱਟੀ ਤੇ ਰੱਖ ਕੇ ਅਥਵਾ ਗੁਰਬਾਣੀ ਦੇ ਤਰਾਜੂ ਦੇ ਨਾਲ ਤੋਲਿਆ ਜਾਵੇਗਾ ਤੇ ਜਿਸ ਦੇ ਮਨ ਦੇ ਵਿੱਚ ਨਿਮਰਤਾ ਹੋਵੇਗੀ, ਨਿਰਮਾਣਤਾ ਹੋਵੇਗੀ ਤੇ ਉਸੇ ਨੂੰ ਹੀ ਗੌਰਾ ਦਾ ਅਰਥ ਵੀ ਭਾਰੀ ਸਮਝਿਆ ਜਾਵੇਗਾ, ਉਸੇ ਨੂੰ ਵੱਡਾ ਤੇ ਮਹਾਨ ਸਮਝਿਆ ਜਾਵੇਗਾ।
ਅਪਰਾਧੀ ਦੋਣਾ ਨਿਵੈ ਜੋ ਹਨ ਤਾਂ ਮਿਰਗਾਹੇ।
ਲੋ ਹਜ਼ੂਰ ਕਹਿੰਦੇ ਨੇ ਕੱਲਾ ਨਿਵਣਾ ਹੀ ਕਾਫੀ ਨਹੀਂ, ਨਿਵਣ ਦੇ ਵਿੱਚ ਵੀ ਬੜਾ ਅੰਤਰ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਤੁਹਾਡੇ ਮਨ ਦੀ ਭਾਵਨਾ ਸ਼ੁੱਧ ਨਹੀਂ, ਚਾਹੇ ਤੁਸੀਂ ਕਿੰਨਾ ਵੀ ਝੁਕੀ ਜਾਓ ਤੇ ਤੁਹਾਡਾ ਝੁਕਿਆ ਕੁਝ ਨਹੀਂ ਸਵਾਰ ਸਕਦਾ। ਲੋ ਸਤਿਗੁਰੂ ਉਦਾਹਰਣ ਦਿੰਦੇ ਨੇ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ। ਇਹ ਹੰਤਾ ਬਿੰਦੀ ਨਹੀਂ ਨਾਲ ਬੋਲਣੀ, ਹੰਤਾ ਹੀ ਪਾਠ ਹੈ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ, ਜਿਹੜਾ ਅਪਰਾਧੀ ਸ਼ਿਕਾਰੀ ਹੈ, ਕਿਉਂਕਿ ਉਹ ਜੀਵਾਂ ਨੂੰ ਮਾਰਦਾ ਇਸ ਲਈ ਉਹਨੂੰ ਅਪਰਾਧੀ ਆਖਿਆ। ਅਪਰਾਧੀ ਦੂਣਾ ਨਿਵੈ ਜਿਹੜਾ ਅਪਰਾਧੀ ਸ਼ਿਕਾਰੀ ਹੈ, ਬਈ ਉਹ ਦੂਜਿਆਂ ਨਾਲੋਂ ਦੂਣਾ ਝੁਕਦਾ ਹੈ। ਜੋ ਹੰਤਾ ਮਿਰਗਾ ਹੈ, ਜਿਹੜਾ ਹਰਨਾਂ ਨੂੰ ਮਾਰਨ ਵਾਲਾ ਹੈ, ਹਰਨਾਂ ਦਾ ਸ਼ਿਕਾਰੀ ਹੈ, ਜਦੋਂ ਕੋਈ ਹਰਨ ਦੂਰ ਨੇੜੇ ਕੋਈ ਵੇਖਦਾ ਹੈ, ਉਹਦੇ ਵੱਲ ਨੂੰ ਸਿਸਤ ਬੰਨਦਾ ਹੈ, ਉਹਨੂੰ ਤੀਰ ਮਾਰਨ ਵਾਸਤੇ, ਗੋਲੀ ਮਾਰਨ ਵਾਸਤੇ ਬੜਾ ਝੁਕਦਾ ਹੈ, ਜਿਹੜਾ ਅਪਰਾਧੀ ਮਨੁੱਖ ਹੈ ਉਹ ਦੂਣਾ ਝੁਕਦਾ ਦੂਜਿਆਂ ਦੇ ਨਾਲੋਂ, ਜਿਹੜਾ ਹਰਨਾਂ ਨੂੰ ਮਾਰਦਾ ਹੈ।
ਸੀਸ ਨਿਵਾਇਆ ਕਿਆ ਥੀਐ ਜਾ ਰਿਦੈ ਕੁਸੁਧੇ ਜਾਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਮਨੁੱਖ ਦਾ ਹਿਰਦਾ ਕੁਸੁਧ ਹੈ, ਅਪਵਿੱਤਰ ਹੈ, ਨਾਪਾਕ ਹੈ, ਜਿਸਦਾ ਹਿਰਦਾ ਅਪਵਿੱਤਰ ਹੈ, ਸਤਿਗੁਰੂ ਕਹਿੰਦੇ ਨੇ ਜਾਹਿਦ ਅਰਥ ਵੀ ਜਿਸ ਮਨੁੱਖ ਦਾ ਹਿਰਦਾ ਅਪਵਿੱਤਰ ਹੈ, ਸੀਸ ਨਵਾਇਆ ਕਿਆ ਥੀ ਹੈ, ਉਹਦਾ ਸਿਰ ਨਵਾਉਣ ਦੇ ਨਾਲ, ਮੱਥਾ ਟੇਕਣ ਦੇ ਨਾਲ, ਨਮਸਕਾਰ ਕਰਨ ਦੇ ਨਾਲ ਕੀ ਹੋਵੇਗਾ? ਕੁਝ ਨਹੀਂ ਹੋਵੇਗਾ। ਜੇ ਕੋਈ ਅਪਰਾਧੀ ਆਦਮੀ ਜਿੰਨਾ ਮਰਜ਼ੀ ਮੱਥਾ ਰਗੜੀ ਜਾਵੇ, ਜਿੰਨਾ ਮਰਜ਼ੀ ਸੀਸ ਨਵਾਈ ਜਾਵੇ, ਤੇ ਸਤਿਗੁਰੂ ਕਹਿੰਦੇ ਕੀ ਹੋਵੇਗਾ? ਕੁਝ ਵੀ ਨਹੀਂ ਹੋਵੇਗਾ। ਜਾਂ ਰਿਦਾ ਕਸੁੱਧੇ ਜਾਏ, ਜੇ ਉਹਦੇ ਹਿਰਦੇ ਦੀ ਭਾਵਨਾ ਹੀ ਸ਼ੁੱਧ ਨਹੀਂ, ਜੇ ਉਹਦੇ ਮਨ ਦੇ ਵਿੱਚ ਪਾਪ ਹੈ, ਜੇ ਉਹਦੇ ਹਿਰਦੇ ਵਿੱਚ ਮੈਲ ਹੈ, ਉਹਦੇ ਹਿਰਦੇ ਵਿੱਚ ਕਪਟ ਹੈ, ਤੇ ਸਤਿਗੁਰੂ ਕਹਿੰਦੇ ਨੇ ਜਾਂ ਰਿਦਾ ਕਸੁੱਧੇ ਜਾਏ, ਜਿਹਦਾ ਹਿਰਦਾ ਅਪਵਿੱਤਰ ਹੈ, ਬਈ ਉਹ ਤੇ ਖਾਲੀ ਹੀ ਚਲਿਆ ਜਾਂਦਾ, ਉਹਦੇ ਸਿਰ ਨਵਾਉਣ ਦੇ ਨਾਲ ਕੁਛ ਨਹੀਂ ਮਿਲ ਸਕਦਾ।
ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸੈਲ ਪੂਜ ਸਬਗਲ ਸਮਾਦੰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸੱਜਣ ਠੱਗ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ ਤਾਂ ਉਸ ਵੇਲੇ ਕਿਸੇ ਪ੍ਰੇਮੀ ਨੇ ਅੱਗੋਂ ਇਹ ਗੱਲ ਆਖੀ, ਕਹਿੰਦੇ ਮਹਾਰਾਜ ਬਈ ਇਹ ਤੇ ਵੈਸ਼ਨਵ ਸੰਤਾਂ ਵਾਲੇ ਸਾਰੇ ਧਰਮ ਕਰਮ ਪੂਜਾ ਪਾਠ ਵੀ ਕਰਦਾ ਹੈ ਤੇ ਕੀ ਇਹਦਾ ਕੀਤਾ ਪੂਜਾ ਪਾਠ ਇਹਨੂੰ ਮੁਕਤੀ ਨਹੀਂ ਦੇਵੇਗਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਅੱਗੇ ਸਮਾਧਾਨ ਕਰਦੇ ਹਨ। ਮਹੱਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦੰ। ਹਜ਼ੂਰ ਕਹਿੰਦੇ ਨੇ ਠੀਕ ਹੈ, ਇਹ ਧਰਮ ਪੁਸਤਕਾਂ ਨੂੰ ਪੜ੍ਹ ਕੇ ਤੇ ਨਾਲ ਤਿੰਨ ਟਾਈਮ ਸੰਧਿਆ ਵੀ ਕਰਦਾ ਹੈ। ਸੰਧਿਆ ਦਾ ਅਰਥ ਹੁੰਦਾ ਪੂਜਾ ਪਾਠ ਕਰਨੀ। ਜਿਵੇਂ ਹਿੰਦੂ ਧਰਮ ਦੇ ਵਿੱਚ ਤਿੰਨ ਸੰਧਿਆ ਪ੍ਰਧਾਨ ਨੇ, ਇੱਕ ਸੁਬਹਾ, ਇੱਕ ਜਦੋਂ ਦੁਪਹਿਰੇ ਸੂਰਜ ਢਲਦਾ, ਇੱਕ ਛਿਪਣ ਦੇ ਸਮੇਂ। ਇਹ ਤਿੰਨ ਸੰਧਿਆ ਪ੍ਰਧਾਨ ਨੇ। ਪੜ੍ਹ ਪੁਸਤਕ ਸੰਧਿਆ ਬਾਦੰਗ ਵੇਖ ਲਓ, ਇਹ ਭਾਵੇਂ ਧਰਮ ਗ੍ਰੰਥਾਂ ਨੂੰ ਵੀ ਪੜ੍ਹਦਾ ਹੈ, ਤਿੰਨ ਸਮੇਂ ਸੰਧਿਆ ਵੀ ਕਰਦਾ ਹੈ ਤੇ ਨਾਲ ਬਾਦੰਗ ਵੀ ਉਹ ਧਰਮ ਸ਼ਾਸਤਰਾਂ ਦੀ ਚਰਚਾ ਵਿਚਾਰ ਵੀ ਕਰਦਾ ਹੈ, ਸਿਲ ਪੂਜਸ ਤੇ ਨਾਲ ਸਿਲਾ ਪੱਥਰਾਂ ਨੂੰ ਪੂਜਦਾ ਵੀ ਹੈ। ਆ ਜਿਹੜੇ ਹਿੰਦੂ ਲੋਕ ਨੇ ਇਹ ਸ਼ਿਵਲਿੰਗ ਦੀ ਤੇ ਜਾਂ ਮੂਰਤੀਆਂ ਦੀ ਪੂਜਾ ਕਰਦੇ ਨੇ। ਇੱਥੇ ਸਿਲ ਦਾ ਅਰਥ ਹੈ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਨੇ, ਸਿਲ ਪੂਜਸ ਵੀ ਉਹਨਾਂ ਸਿਲਾਂ ਨੂੰ ਵੀ ਪੂਜਦਾ ਹੈ ਤੇ ਬਗਲ ਸਮਾਧਨ ਬਗਲੇ ਵਾਂਗੂ ਸਮਾਧੀ ਲਾ ਕੇ ਵੀ ਬੈਠਦਾ ਹੈ। ਬਗਲੇ ਦੀ ਸਮਾਧੀ ਝੂਠੀ ਸਮਾਧੀ ਹੁੰਦੀ ਹੈ, ਕਿਉਂ? ਉਹ ਬਗਲਾ ਇੱਕ ਲੱਤ ਦੇ ਪਾਰ ਖਲੋਂਦਾ, ਜਦੋਂ ਕੋਈ ਵੀ ਡੱਡੀ ਮੱਛੀ ਉਹਦੇ ਨੇੜੇ ਕਿਧਰੇ ਆ ਜਾਵੇ ਉਦੋਂ ਹੀ ਪਤਾ ਲੱਗਦਾ ਜਦੋਂ ਉਸ ਨੂੰ ਹੜੱਪ ਕਰ ਲੈਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਪਖੰਡੀ ਆਦਮੀ ਹੈ ਉਹ ਭਾਵੇਂ ਉਹ ਮੂਰਤੀਆਂ ਨੂੰ ਵੀ ਪੂਜਦਾ ਹੈ ਤੇ ਉਹਦੀ ਸਮਾਧੀ ਬਗਲੇ ਵਾਲੀ ਝੂਠੀ ਸਮਾਧੀ ਹੁੰਦੀ ਹੈ।
ਮੁੱਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਕਹਿੰਦੇ ਫਿਰ ਮੁੱਖ ਤੋਂ ਝੂਠ ਵੀ ਬੋਲਦਾ ਹੈ ਤੇ ਜਿਹੜਾ ਝੂਠ ਬੋਲਦਾ ਹੈ ਉਹਨੂੰ ਇਸ ਢੰਗ ਦੇ ਨਾਲ ਪੇਸ਼ ਕਰਦਾ ਹੈ ਵਿਭੂਖਣ ਸਾਰੰ, ਜਿਵੇਂ ਸ਼ੁੱਧ ਬਾਰਾਂ ਵੰਨੀ ਸੋਨੇ ਦਾ ਕੋਈ ਗਹਿਣਾ ਹੋਵੇ। ਸਾਰੰਗ ਦਾ ਅਰਥ ਵੀ ਸ਼ੁੱਧ ਬਾਰਾਂ ਵੰਨੀ ਦਾ ਸੋਨਾ। ਮੁੱਖ ਝੂਠ ਵਿਭੂਖਣ ਸਾਰੰਗ ਵੀ ਜਿਹੜਾ ਝੂਠ ਹੈ ਤੇ ਮੁਲੰਮਾ, ਪਰ ਮੁੱਖੋਂ ਝੂਠ ਇਸ ਢੰਗ ਦੇ ਨਾਲ ਬੋਲਦਾ ਹੈ, ਕਿਉਂਕਿ ਜਿਹੜੇ ਪੜ੍ਹੇ ਲਿਖੇ ਪੰਡਿਤ ਲੋਕ ਹੁੰਦੇ ਨੇ ਉਹ ਮੁੱਖੋਂ ਇਸ ਢੰਗ ਦੇ ਨਾਲ ਝੂਠ ਬੋਲਦੇ ਨੇ ਸ਼ਬਦਾਂ ਦਾ ਹੇਰ ਫੇਰ ਕਰਕੇ ਤੇ ਦੇਖਣ ਤੇ ਸੁਣਨ ਵਾਲਿਆਂ ਨੂੰ ਇਉਂ ਜਾਪਦਾ ਹੈ ਵਿਭੂਖਣ ਸਾਰੰਗ, ਜਿਵੇਂ ਇਹ ਸ਼ੁੱਧ ਸੋਨੇ ਦਾ ਹੀ ਗਹਿਣਾ ਪੇਸ਼ ਕਰ ਰਿਹਾ ਹੋਵੇ। ਹੁੰਦਾ ਤੇ ਮੁਲੰਮਾ ਹੈ ਪਰ ਉਹਨੂੰ ਸ਼ੁੱਧ ਬਾਰਾਂ ਵੰਨੀ ਦੇ ਸੋਨੇ ਦੇ ਗਹਿਣੇ ਵਾਂਗੂ ਪੇਸ਼ ਕਰਦਾ, ਕਿਉਂਕਿ ਜਿਹੜੇ ਵਿਦਵਾਨਾਂ ਦੇ ਕੋਲ ਉਕਤੀ ਜੁਗਤੀ ਦਾ ਬਲ ਹੁੰਦਾ, ਉਹ ਆਪਣੇ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਦਿੰਦੇ ਨੇ। ਇਹੋ ਜਿਹੇ ਵੀ ਲੋਕ ਦੁਨੀਆਂ ਦੇ ਵਿੱਚ ਬੈਠੇ ਨੇ ਤੇ ਆਪਣੀ ਦਲੀਲ ਦੇ ਨਾਲ ਕਈ ਵਾਰੀ ਝੂਠ ਨੂੰ ਸੱਚ ਕਰਕੇ ਦਿਖਾ ਦਿੰਦੇ ਨੇ। ਉਹ ਮਹਾਂਪੁਰਖ ਸਮਝਾਉਣ ਦੇ ਲਈ ਇੱਕ ਦੋ ਉਦਾਹਰਣਾਂ ਦਿੰਦੇ ਸਨ। ਉਹ ਕਹਿੰਦੇ ਵੀ ਕੋਈ ਰਾਜਾ ਸੀ, ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ, ਕਹਿਣ ਲੱਗਾ ਵੀ ਮੇਰੇ ਹੱਥ ਦੀਆਂ ਤਲੀਆਂ 'ਤੇ ਵਾਲ ਕਿਉਂ ਨਹੀਂ ਆਏ? ਹੁਣ ਵਜ਼ੀਰ ਨੇ ਸੋਚਿਆ ਵੀ ਇਹ ਸਵਾਲ ਕੋਈ ਇੰਨਾ ਖਾਸ ਮਹੱਤਵ 'ਤੇ ਨਹੀਂ ਰੱਖਦਾ, ਪਰ ਹੁਣ ਰਾਜੇ ਨੂੰ ਖੁਸ਼ ਤਾਂ ਕਰਨਾ ਹੀ ਹੈ ਨਾ, ਰਾਜੇ ਦੀ ਖੁਸ਼ਾਮਦ ਤਾਂ ਕਰਨੀ ਕਰਨੀ ਹੈ। ਜਦੋਂ ਰਾਜੇ ਨੇ ਆਖਿਆ ਵੀ ਮੇਰੇ ਹੱਥਾਂ ਦੀਆਂ ਤਲੀਆਂ 'ਤੇ ਵਾਲ ਕਿਉਂ ਨਹੀਂ ਆਏ, ਤੇ ਵਜ਼ੀਰ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਦਾਨ ਬਹੁਤਾ ਕਰਦੇ ਹੋ, ਦਾਨ ਦਿੰਦਿਆਂ ਦਿੰਦਿਆਂ ਤੁਹਾਡੇ ਹੱਥ ਦੀਆਂ ਤਲੀਆਂ ਦੇ ਵਾਲ ਘਸ ਗਏ ਨੇ। ਤੇ ਫਿਰ ਰਾਜੇ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗਾ ਫਿਰ ਤੇਰੇ ਹੱਥਾਂ 'ਤੇ ਵਾਲ ਕਿਉਂ ਨਹੀਂ ਉੱਗੇ? ਵਜ਼ੀਰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੇਰੇ ਹੱਥ ਦੀਆਂ ਤਲੀਆਂ ਦੇ ਰੋਮ ਦਾਨ ਲੈਂਦਿਆਂ ਲੈਂਦਿਆਂ ਘਸ ਗਏ ਨੇ। ਤੁਸੀਂ ਦਾਨ ਬਹੁਤਾ ਦਿੰਦੇ ਹੋ, ਤੁਹਾਡੇ ਦਿੰਦਿਆਂ ਘਸ ਗਏ ਤੇ ਮੇਰੇ ਲੈਂਦਿਆਂ ਲੈਂਦਿਆਂ ਹੱਥ ਦੀਆਂ ਤਲੀਆਂ ਦੇ ਵਾਲ ਘਸ ਗਏ ਨੇ। ਤੇ ਰਾਜਾ ਹੈਰਾਨ ਹੋਇਆ, ਫਿਰ ਕਹਿਣ ਲੱਗਾ ਜਿਹੜੇ ਬਾਕੀ ਹੋਰ ਲੋਕ ਨੇ ਉਹਨਾਂ ਦੀਆਂ ਹੱਥੀਆਂ ਤਲੀਆਂ ਤੇ ਵਾਲ ਕਿਉਂ ਨਹੀਂ ਉੱਗੇ? ਵਜ਼ੀਰ ਦਾ ਜਵਾਬ ਸੀ, ਕਹਿੰਦਾ ਉਹ ਵਿਚਾਰੇ ਹੱਥ ਮਲਦੇ ਰਹਿੰਦੇ ਨੇ ਵੀ ਸਾਨੂੰ ਕੁਛ ਮਿਲਦਾ ਨਹੀਂ, ਇਸ ਕਰਕੇ ਉਹਨਾਂ ਦੇ ਹੱਥੀਆਂ ਤਲੀਆਂ ਤੇ ਵਾਲ ਨਹੀਂ ਪੈਦਾ ਹੋ ਸਕਦੀ। ਗੱਲ ਤਾਂ ਝੂਠੀ ਹੀ ਹੈ, ਪਰ ਹੁਣ ਉਹਨੇ ਇਸ ਢੰਗ ਦੇ ਨਾਲ ਪੇਸ਼ ਕੀਤਾ ਜਿਵੇਂ ਕੋਈ ਸੋਨੇ ਦਾ ਗਹਿਣਾ ਹੋਵੇ। ਇਹ ਇੱਕ ਵਿਦਿਆ ਦਾ ਕਮਾਲ ਹੁੰਦਾ ਹੈ, ਇਹ ਇੱਕ ਉਕਤੀ ਜੁਗਤੀ ਦਾ ਬਲ ਹੁੰਦਾ ਹੈ। ਵਿਦਵਾਨ ਆਦਮੀ ਆਪਣੇ ਝੂਠ ਨੂੰ ਵੀ ਸੱਚ ਬਣਾ ਕੇ ਪੇਸ਼ ਕਰ ਦਿੰਦੇ। ਜਾਂ ਦੂਜੀ ਉਦਾਹਰਣ ਮਹਾਂਪੁਰਖ ਇਹ ਵੀ ਦਿੰਦੇ ਸਨ ਬਈ ਇੱਕ ਆਦਮੀ ਕਹਿਣ ਲੱਗਾ ਵੀ ਮੈਨੂੰ ਝੂਠ ਬੋਲਣ ਦੀ ਆਦਤ ਹੈ। ਦੂਜਾ ਉਸਦਾ ਨਾਲ ਦਾ ਸਾਥੀ ਕਹਿਣ ਲੱਗਾ ਚੰਗਾ ਕੋਈ ਗੱਲ ਨਹੀਂ, ਜੇ ਤੇਰੀ ਝੂਠ ਬੋਲਣ ਦੀ ਆਦਤ ਹੈ ਤੇ ਮੈਂ ਤੇਰੇ ਬੋਲੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਸਕਦਾ, ਮੇਰੇ ਵਿੱਚ ਕਲਾ ਹੈ। ਉਹ ਕਹਿੰਦਾ ਚਲੋ ਠੀਕ ਹੈ। ਦੱਸਦੇ ਨੇ ਇੱਕ ਵਾਰੀ ਸਭਾ ਲੱਗੀ ਹੋਈ ਸੀ ਤੇ ਸਭਾ ਦੇ ਵਿੱਚ ਬੈਠਿਆਂ ਬੈਠਿਆਂ ਜਿਹੜਾ ਝੂਠਾ ਆਦਮੀ ਸੀ ਉਹਨੇ ਝੂਠ ਬੋਲਿਆ। ਉਹ ਕਹਿਣ ਲੱਗਾ ਵੀ ਮੈਂ ਅੱਜ ਇੱਕ ਬੜਾ ਹੀ ਅਜੀਬ ਤਮਾਸ਼ਾ ਦੇਖਿਆ। ਕੋਈ ਸ਼ਿਕਾਰੀ ਸੀ, ਉਸਨੇ ਕਬੂਤਰ ਦੇ ਗੁਲੀਲਾ ਮਾਰਿਆ ਤੇ ਜਦੋਂ ਕਬੂਤਰ ਦੇ ਜਾ ਕੇ ਗੁਲੀਲਾ ਵੱਜਿਆ ਤੇ ਉਹ ਥੱਲੇ ਡਿੱਗਦਾ ਡਿੱਗਦਾ ਕਬਾਬ ਬਣ ਗਿਆ ਤੇ ਸ਼ਿਕਾਰੀ ਨੇ ਉਸਨੂੰ ਖਾ ਲਿਆ। ਸਾਰੇ ਲੋਕ ਸਭਾ ਵਿੱਚ ਕਹਿਣ ਲੱਗੇ ਝੂਠ 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 ਝੂਠ, ਇਹ ਗੱਲ ਨਹੀਂ ਹੋ ਸਕਦੀ। ਉਹ ਜਿਹੜਾ ਦੂਸਰਾ ਨਾਲ ਦਾ ਸਾਥੀ ਸੀ ਮੁੱਖ ਝੂਠ ਭਪੂਖਣ ਸਾਰੂ, ਉਹ ਕਹਿੰਦਾ ਨਹੀਂ ਮੈਂ ਦੱਸਦਾ ਅਸਲੀ ਗੱਲ ਕੀ ਸੀ। ਕਹਿੰਦੇ ਨੇ ਕਬੂਤਰ ਨੇ ਰੋੜ ਖਾਧੇ ਸਨ, ਕਬੂਤਰ ਰੋੜ ਵੀ ਖਾ ਲੈਂਦਾ ਤੇ ਜਦੋਂ ਸ਼ਿਕਾਰੀ ਨੇ ਗੁਲੀਲਾ ਮਾਰਿਆ ਤੇ ਉਹ ਜਿਹੜਾ ਗੁਲੀਲਾ ਵੱਜਣ ਦੇ ਨਾਲ ਜਿਹੜੇ ਕਬੂਤਰ ਦੇ ਪੇਟ ਦੇ ਵਿੱਚ ਰੋੜ ਸਨ ਉਹਨਾਂ ਨੂੰ ਰਗੜ ਪਈ। ਰਗੜ ਪੈਣ ਦੇ ਨਾਲ ਅੱਗ ਪੈਦਾ ਹੋ ਗਈ। ਜਦੋਂ ਰੋੜਾਂ ਨੂੰ ਰਗੜ ਪੈਂਦੀ ਉਸ ਤੋਂ ਅੱਗ ਵੀ ਪੈਦਾ ਹੁੰਦੀ ਹੈ ਤੇ ਜਦੋਂ ਉਹ ਅੱਗ ਪੈਦਾ ਹੋਈ ਤੇ ਕਬੂਤਰ ਜ਼ਖਮੀ ਹੋ ਕੇ ਹੇਠਾਂ ਡਿੱਗਿਆ ਤੇ ਹੇਠਾਂ ਸੁੱਕਾ ਘਾਹ ਸੀ ਤੇ ਕੁਛ ਨਾਲ ਹੋਰ ਡੱਕੇ ਡੁੱਕੇ ਛੋਟੀਆਂ ਮੋਟੀਆਂ ਲੱਕੜਾਂ ਪਈਆਂ ਸਨ। ਜਦੋਂ ਕਬੂਤਰ ਉਹਨਾਂ ਤੇ ਆ ਕੇ ਡਿੱਗਿਆ ਤੇ ਉਹ ਹੇਠਾਂ ਘਾਹ ਨੂੰ ਅੱਗ ਲੱਗ ਗਈ, ਕੁਛ ਹੋਰ ਡੱਕੇ ਤੀਲੇ ਪਏ ਸਨ, ਇਸ ਤਰ੍ਹਾਂ ਉਹ ਕਬਾਬ ਬਣੇ ਤੇ ਸਾਰੇ ਕਹਿਣ ਲੱਗੇ ਹਾਂ ਬਈ ਹਾਂ ਠੀਕ ਹੈ ਠੀਕ ਹੈ, ਇਉਂ ਹੋ ਸਕਦਾ। ਇੱਕ ਹੋਰ ਤੀਜੀ ਉਦਾਹਰਨ ਕਿਸੇ ਸੱਜਣ ਨੇ ਸੁਣਾਈ। ਉਹ ਕਹਿੰਦੇ ਇੱਕ ਆਦਮੀ ਕਹਿਣ ਲੱਗਾ ਵੀ ਅੱਜ ਮੈਂ ਇੱਕ ਅਜੀਬ ਗੱਲ ਵੇਖੀ। ਉਹ ਅਜੀਬ ਗੱਲ ਕੀ ਸੀ? ਉਹ ਕਹਿੰਦਾ ਵੀ ਆਕਾਸ਼ ਦੇ ਵਿੱਚ ਕੁੱਤੇ ਭੌਂਕਦੇ ਸੀ। ਉਹ ਕਹਿੰਦੇ ਵੀ ਜ਼ਮੀਨ ਤੇ ਤਾਂ ਕੁੱਤੇ ਭੌਂਕ ਸਕਦੇ ਆ, ਵੀ ਆਕਾਸ਼ ਦੇ ਵਿੱਚ ਤਾਂ ਕੋਈ ਪੰਛੀ ਤਾਂ ਚਹਿਚਹਾ ਸਕਦੇ ਨੇ ਪਰ ਕੁੱਤੇ ਨਹੀਂ ਬੋਲ ਸਕਦੇ, ਕੁੱਤੇ ਨਹੀਂ ਭੌਂਕ ਸਕਦੇ। ਉਹ ਦੂਜਾ ਨਾਲ ਦਾ ਸਾਥੀ ਕਹਿਣ ਲੱਗਾ ਨਹੀਂ, ਕਹਿੰਦਾ ਮੈਂ ਅਸਲੀ ਦੱਸਦਾ ਵੀ ਗੱਲ ਕੀ ਆ। ਉਹ ਕਹਿੰਦੇ ਵੀ ਬਾਹਰ ਖੇਤ ਵਿੱਚ ਇੱਕ ਕੁੱਤੀ ਸੂਈ ਹੋਈ ਸੀ ਔਰ ਉਹਨੇ ਛੋਟੇ ਛੋਟੇ ਕਤੂਰੇ ਦਿੱਤੇ ਤੇ ਜਿਹੜੇ ਕੁੱਤੀ ਦੇ ਕਤੂਰੇ ਜਦੋਂ ਛੋਟੇ ਹੁੰਦੇ ਨੇ ਉਹ ਛੋਟੇ ਛੋਟੇ ਬਸ ਉਹ ਚੂਹਿਆਂ ਵਰਗੇ ਹੁੰਦੇ ਆ। ਕੋਈ ਇੱਲ ਆਈ ਉਹ ਇੱਕ ਕਤੂਰੇ ਨੂੰ ਚੱਕ ਕੇ ਲੈ ਗਈ ਤੇ ਉਹ ਜਿਹੜਾ ਕਤੂਰਾ ਇੱਲ ਨੇ ਚੁੱਕਿਆ ਸੀ ਉਹਦੇ ਪੌਂਚਿਆਂ ਦੇ ਵਿੱਚ ਫਸਿਆ ਹੋਇਆ ਉਹ ਚਾਉਂ ਚਾਉਂ ਕਰਦਾ ਸੀ। ਉਹ ਕਹਿੰਦੇ ਹਾਂ ਬਈ ਹਾਂ, ਇਹ ਗੱਲ ਤੇ ਮੰਨੀ ਜਾ ਸਕਦੀ। ਕਹਿਣ ਤੋਂ ਪਾਵੇ ਵੀ ਕੁਛ ਲੋਕਾਂ ਦੇ ਕੋਲ ਇਹੋ ਜਿਹੀ ਅਕਲ ਹੁੰਦੀ ਹੈ, ਇਹੋ ਜਿਹੀ ਵਿਦਿਆ ਉਕਤੀ ਜੁਗਤੀ ਹੁੰਦੀ ਹੈ ਤੇ ਉਹ ਮੁੱਖੋਂ ਝੂਠ ਬੋਲ ਕੇ ਤੇ ਉਹਨੂੰ ਸ਼ੁੱਧ ਸੋਨੇ ਦਾ ਗਹਿਣਾ ਬਣਾ ਕੇ ਪੇਸ਼ ਕਰ ਸਕਦੇ ਨੇ। ਇਹ ਉਹਨਾਂ ਦੇ ਵਿੱਚ ਵਿਦਿਆ ਦਾ ਜਾਂ ਅਕਲ ਦਾ ਜਾਂ ਉਕਤੀ ਜੁਗਤੀ ਦਾ ਬਲ ਹੁੰਦਾ ਹੈ। ਤ੍ਰੈ ਪਾਲ ਤੇ ਹਾਲ ਵਿਚਾਰਨ ਲੋ, ਹਜ਼ੂਰ ਕਹਿੰਦੇ ਨੇ ਤ੍ਰੈ ਪਾਲ, ਜਿਹੜੀਆਂ ਤਿੰਨ ਪਾਲ ਪਾਲਾਂ ਵਾਲੀ, ਪਾਲ ਕਹਿੰਦੇ ਨੇ ਪੰਕਤੀ, ਤਿੰਨ ਪਾਲਾਂ ਵਾਲੀ ਗਾਇਤਰੀ ਹੈ। ਗਾਇਤਰੀ ਮੰਤਰ ਨੂੰ ਤ੍ਰੈ ਪਾਲ ਦਾ ਨਾਮ ਦਿੱਤਾ ਹੈ। ਤ੍ਰੈ ਪਾਲ ਤੇ ਹਾਲ ਵਿਚਾਰਨ, ਤੇ ਹਾਲ ਦਾ ਅਰਥ ਹੈ ਤਿੰਨ ਸਮੇਂ ਤੇ ਤ੍ਰੈ ਪਾਲ ਦਾ ਅਰਥ ਵੀ ਗਾਇਤਰੀ ਮੰਤਰ ਦੀ ਹਮੇਸ਼ਾ ਲਈ ਉਹ ਵਿਚਾਰ ਵੀ ਕਰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਪਖੰਡੀ ਆਦਮੀ ਹੈ ਉਹ ਤ੍ਰੈ ਪਾਲ ਤੇ ਹਾਲ ਵਿਚਾਰਨ ਤਿੰਨੇ ਸਮੇਂ, ਤਿੰਨ ਸੰਧਿਆ ਨੇ ਨਾ, ਤਿੰਨ ਸੰਧਿਆ ਸਮੇਂ ਉਹ ਗਾਇਤਰੀ ਮੰਤਰ ਪੜ੍ਹਦਾ ਹੈ ਤੇ ਉਹਦੀ ਵਿਚਾਰ ਕਰਦਾ ਹੈ।